مائی سبراہی ربی راہ تے تر رہی ہے، وہ اپنے جیون نو کسے خاص ٹنگ نال سوار رہی ہے، وہ عملی سکھ بن رہی ہے، بھاو اپنے شبھ کرما دوارا گرو کی سکھی نو سکھ رہی ہے۔ جنہ سکھاں دا جیون ایہو جا ہوندا ہے جو اس رول ماڈل دے مطابق پورا اتردا ہے جو ستگرو جی نے دسیا سی، مائی سبرائی اس رول ماڈل دے مطابق اپنا جیون بنا رہی ہے۔ ہن جیڑا بھی ویکتی اس رول ماڈل والے رستے تے ترے گا اس دا جیون دنیاوی گلاں نالوں، دنیاوی ٹنگاں نالوں اتھوا دنیاوی لوکاں نالوں کچھ الگ دسے گا۔ مائی دا اندرلا پیار سکھی والا پیار ہے، پر تاں وی جڑا پیارا وچھڑ گیا ہے مائی سبرائی یتن کر دی ہے کہ اس پیارے دی صرف یاد وچ رہن دی بجائے ربی پیار وچ رہا جائے۔ رضا اتھوا پانا مننا اے نہیں کہ کوئی چیز رڑ گئی فڑی نہیں جاندی واپس نہیں ملدی، من پاویں تڑف رہا ہے پر چلو دنیا دی گل سن کے دنیا وال ویخ کے آخدے ہاں جی رب دا پانا ہے۔ اصلی رضا اصلی پانا مننا اے ہے کہ نام دا رس پراپت ہوئے، واہگرو دا نام سرت نو سگوں اچے کار وچ ربی راس وچ لے جاندا ہوئے، جدوں موقع بنے کہ پانا مننا ہے ادوں سرتی اسے سکھ وچ چڑھ دی کلا وچ روے تے پھر آکھے تیرا پانا۔ ایک ہور وی رضا منن دا ٹنگ ہے کہ پاویں من ٹیندی کلا وچ ہو گیا ہے، دکھی ہو گیا ہے، پر اسے ویلے اس یتن وچ لگ پوے، محنت کرے کہ میرے اندر جڑا پربھو دے نام دا رس سی، جڑا سواد سی، جڑا ٹکاؤ سی، وہ کدھر گیا۔ جے وہ مڑ پرتے آوے پربھو دے نام دا رنگ نہ ٹوٹے، تے جے ٹوٹن دا موقع بنے تے پھر من اسے ویلے جڑن لئی یتنشیل ہوتا ہے، پھر اے رضا منن والی گل بن جاندی ہے۔ اس طرح کردیاں نام مٹھا لگن لگ پوے پھر تے کہن دی لوڑ نہیں، پھر تے سچ مچ رضا منی گئی، پانا منیا گیا۔ سو مائی سبرائی یتن کردی ہے کہ میں اپنا وے آف لیونگ، اپنا جیون جیون دا ٹنگ ایہو جا بناواں جڑا گرو دے حکمہ مطابق پربھو دے پانے وچ ہوے، پاویں دکھ بار بار بڑے اوکڑ والے آ جاندے نے۔ مائی دا ہردہ تڑ فٹدا ہے، دکھی ہو جاندا ہے، پر اس دے باوجود مائی پھر اٹھ پیندی ہے تے ساودھان ہو کے نام جپن لگ پیندی ہے۔ اس طرح ہر ایک دکھ تو بعد سگوں او من اتے جت پرابت کردی ہے تے اس نوں ہور ود تگڑیاں بنا رہی ہے۔ اے تکڑائی صرف خشکی والی نرمو ہو جان والی اوستھا نہیں، جے خشک نرمو ہون والی گل ہوئے تاں پتھر تے درخت نرمو بنے ہی ہوئے رہے۔ پشو مو نو جان دے نے پر سمے نال نرمو ہو جاندے نے، انہاں دا پل جانا مو نو جیت لیندا ہے، پر اے اندرلے من دی اچائی نہیں، اسی من تے فتح پاونی اچے رس نال، اچے ٹکاؤ نال، اچے ربی پیار نال من تے فتح پا کے جڑ جا پتھر نہیں ہو جانا، سگوں کسے جیوندے پیار وچ رنگے جانا، جتھے درشٹی نے اچے منڈلاں وچ جا کے سچے ست سنگ تے پھر ربی پیار نو انپاو کر کے ਸਦਾ ਸੁਖ ਵਿੱਚ ਵਸਣ ਹੈ। ਕੀ ਮਾਈ ਸਭਰਾਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਦੁੱਖ ਹੁੰਦਾ ਵੇਖ ਕੇ ਜਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦੁੱਖ ਸੁਣ ਕੇ ਹੱਸੇ ਤੇ ਖੁਸ਼ ਹੋਵੇ ਜਾਂ ਦੁੱਖ ਪ੍ਰਤੀਤ ਨਾ ਕਰੇ? ਫਿਰ ਤੇ ਪੱਥਰ ਵਾਲਾ ਜੀਵਨ ਹੋ ਗਿਆ। ਹਾਂ, ਸਿੱਖੀ ਵਾਲਾ ਜੀਵਨ ਇਹ ਹੈ ਕਿ ਦੁੱਖ ਹੋਣ ਦੇ ਬਾਵਜੂਦ ਉਸਦੀ ਸੁਰਤੀ, ਉਸਦਾ ਮਨ ਵਾਹਿਗੁਰੂ ਦੇ ਪਿਆਰ ਵਿੱਚ ਇੱਕ ਸੁਰ ਬਣਿਆ ਰਵੇ ਅਤੇ ਜੋ ਵਾਹਿਗੁਰੂ ਦਾ ਹੁਕਮ ਵਾਪਰ ਰਿਹਾ ਹੈ, ਮਾਈ ਉਸੇ ਰਜ਼ਾ ਵਿੱਚ, ਉਸੇ ਪਾਣੇ ਵਿੱਚ, ਚੜ੍ਹਦੀ ਕਲਾ ਵਿੱਚ ਰਵੇ। ਸਾਰੇ ਦੇ ਸਾਰੇ ਦੁੱਖ ਵੇਖ ਕੇ ਮਨ ਦਾ ਅੰਦਰਲਾ ਟਿਕਾਓ ਤੇ ਨਾਮ ਦਾ ਰਸ ਇਹ ਬੰਦ ਨਾ ਹੋ ਜਾਵੇ। ਸਤਿਕਾਰਯੋਗ ਮਾਤਾ ਸਭਰਾਈ ਰੱਬ ਦੇ ਰਸਤੇ ਤੇ ਚੱਲ ਰਹੀ ਹੈ। ਦੁੱਖ ਤੇ ਦੁੱਖ ਆ ਜਾਂਦਾ ਹੈ ਪਰ ਮਾਈ ਦਾ ਮਨ ਉਸ ਨੂੰ ਫਿਕਰ, ਗਮ, ਚਿੰਤਾ ਜਾਂ ਉਦਾਸੀ ਵੱਲ ਨਹੀਂ ਲਿਜਾਂਦਾ। ਸਗੋਂ ਮਾਈ ਯਤਨ ਕਰ ਰਹੀ ਹੈ ਕਿ ਇਹ ਮਨ ਦੀਆਂ ਗੱਲਾਂ ਉੱਤੇ ਫਤਿਹ ਪਾ ਕੇ ਵਾਹਿਗੁਰੂ ਦੇ ਚੋਜ ਵੇਖੇ ਤੇ ਸਾਵਧਾਨ ਰਹੇ, ਦਿਲ ਤੋਂ ਉੱਚੀ ਰਵੇ। ਮਾਤਾ ਸਭਰਾਈ ਸਤਿਗੁਰੂ ਜੀ ਦੇ ਸਹੀ ਸਲਾਮਤ ਦੁੱਖਾਂ ਵਿੱਚੋਂ ਨਿਕਲ ਜਾਣ ਦਾ ਹਾਲ ਸੁਣ ਕੇ ਬਾਰ ਬਾਰ ਇਸ ਮੋਹ ਵਿੱਚ ਜਾਂਦੀ ਹੈ ਕਿ ਕਿਤੇ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਖਬਰ ਮਿਲੇ ਕਿ ਸਤਿਗੁਰੂ ਜੀ ਕਿਤੇ ਸੁੱਖ ਵਿੱਚ ਪਹੁੰਚ ਗਏ। ਹਿਰਦਾ ਠੰਡ ਵਿੱਚ ਨਾਮ ਦੀ ਰਸ ਭਰੀ ਲਹਿਰ ਜਾਰੀ ਹੈ। ਸ਼ਾਂਤੀ ਹੈ, ਮੱਧਮ ਉਮਾ ਹੈ ਪਰ ਉਛਾਲਾ ਨਹੀਂ। ਇੱਛਾ ਤੇ ਸਲਾਮਤੀ ਦੀ ਉੱਠਦੀ ਹੈ ਤੇ ਜਦੋਂ ਇਹ ਤਾਂਗ ਵਿਆਕਲਤਾ ਵੱਲ ਝੁਕਣ ਲੱਗਦੀ ਹੈ ਤਾਂ ਮਾਈ ਸਤਿਗੁਰੂ ਜੀ ਦੇ ਚਰਣਾਂ ਵਿੱਚ ਅਰਦਾਸ ਕਰਦੀ ਹੈ, ਹੇ ਮੇਰੇ ਪਿਆਰੇ ਵਾਹਿਗੁਰੂ, ਆਪਣੇ ਨਿਵਾਜੇ ਪੁੱਤਰ ਨੂੰ ਆਪ ਰੱਖੀ, ਆਪ ਰੱਖਿਆ ਕਰ। ਜਦੋਂ ਅਰਦਾਸ ਵਿੱਚ ਘਾਟ ਜਾਂ ਟੋਟ ਪੈਣ ਲੱਗਦੀ ਹੈ ਤਾਂ ਮਾਈ ਬੜੇ ਮਿੱਠੇ ਸੁਰ ਨਾਲ ਬਾਣੀ ਦਾ ਪਾਠ ਕਰਦੀ ਹੈ, ਫਿਰ ਪਿਆਰੇ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜਾ ਵਸਦੀ ਹੈ, ਵਾਹਿਗੁਰੂ ਦੇ ਗੁਣ ਗਾਈ ਜਾਂਦੀ ਹੈ ਤੇ ਮਨ ਵਿੱਚ ਖਿਆਲ ਆਉਂਦਾ ਸਤਿਗੁਰੂ ਸਮਰੱਥ ਹੈ, ਸਤਿਗੁਰੂ ਪੂਰਨ ਹੈ, ਸਾਰੇ ਉਸਦੇ ਕੌਤਕ ਨੇ, ਮੇਰਾ ਸਤਿਗੁਰੂ ਚੂਜੀ ਹੈ ਅਤੇ ਸਰਬ ਸ਼ਕਤੀਮਾਨ ਹੈ। ਫਿਰ ਇਸ ਤਰ੍ਹਾਂ ਵਾਹਿਗੁਰੂ ਦੀ ਵਡਿਆਈ ਕਰਦਿਆਂ ਕਰਦਿਆਂ ਨਾਮ ਰਸ ਵਿੱਚ ਅਡੋਲ ਹੋ ਜਾਂਦੀ ਹੈ। ਇਹ ਸਾਰੀ ਗੱਲ ਸੁਣ ਕੇ ਡਾਕਟਰ ਨੇ ਆਖਣ ਲੱਗੀ, ਸੱਚਮੁੱਚ ਮਾਈ ਬੜੀ ਚੰਗੀ ਹੈ, ਜਿਸ ਨੂੰ ਇੱਕ ਤੋਂ ਬਾਅਦ ਇੱਕ ਵੱਡੀ ਮੁਸ਼ਕਲ ਆ ਜਾਂਦੀ ਹੈ ਪਰ ਉਹ ਹਰੇਕ ਤਕਲੀਫ ਤੋਂ ਮਗਰੋਂ ਪਹਿਲਾਂ ਨਾਲੋਂ ਵੀ ਸਗੋਂ ਵਧੀਕ ਤਕੜੀ ਹੋ ਕੇ ਆਪਣੇ ਨਾਮ ਅਭਿਆਸ ਵਿੱਚ ਹੋਰ ਵੱਧ ਪੱਕੀ ਹੁੰਦੀ ਜਾਂਦੀ ਹੈ। ਇਹ ਗੱਲ ਵੀ ਇੱਥੇ ਬੜੀ ਚੰਗੀ ਦੱਸੀ ਗਈ ਹੈ ਕਿ ਜਿਵੇਂ ਬੇਗਾਨੇ ਦਾ ਦੁੱਖ ਸੁਣ ਕੇ ਪੱਥਰ ਦਿਲ ਮੂਲੋਂ ਦੁਖੀ ਨਹੀਂ ਹੁੰਦੇ, ਇਹ ਭਾਣਾ ਮਿੱਠਾ ਕਰਕੇ ਮੰਨਣ ਵਾਲੀ ਗੱਲ ਨਹੀਂ, ਸਗੋਂ ਉਹ ਤੇ ਕਠੋਰਤਾ ਹੈ। ਮੈਨੂੰ ਵੀ ਵਾਹਿਗੁਰੂ ਇਹ ਦਾਨ ਬਖਸ਼ੇ ਕਿ ਮੈਂ ਨਾਮ ਜਪਾਂ, ਮੈਂ ਨਾਮ ਸਿਮਰਾਂ ਅਤੇ ਪ੍ਰਭੂ ਦੇ ਨਾਮ ਤੋਂ ਜਿਹੜਾ ਰਸ ਪੈਦਾ ਹੁੰਦਾ ਹੈ, ਸਭ ਰਸਾਂ ਤੋਂ ਉੱਚਾ ਰਸ ਉਹ ਮੈਂ ਮਾਣਾਂ ਅਤੇ ਜੇ ਦੁੱਖ ਆ ਜਾਵੇ ਤਾਂ ਪ੍ਰਭੂ ਦੇ ਨਾਮ ਦੇ ਰੰਗ ਵਿੱਚੋਂ ਨਾ ਨਿਕਲਾਂ, ਸਗੋਂ ਦੁੱਖ ਵੇਲੇ ਵੀ ਮੇਰਾ ਮਨ ਪ੍ਰਭੂ ਦੇ ਰੰਗ ਵਿੱਚ ਰੰਗਿਆ ਰਵੇ। ਬੀਬੀ ਸੁਭਾਗ ਨੇ ਜਵਾਬ ਦਿੱਤਾ, ਭੈਣ ਜੀ ਘਾਲਣਾ ਘਾਲਣੀ ਚਾਹੀਦੀ ਹੈ, ਮਿਹਨਤ ਕਰਨੀ ਚਾਹੀਦੀ ਹੈ, ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਬਾਕੀ ਵਾਹਿਗੁਰੂ ਜੀ ਦੇ ਹੱਥ ਹੈ। ਮੈਂ ਤਾਂ ਸਤਿਗੁਰੂ ਦੀ ਸੰਗਤ ਦੀ ਦਾਸ ਹਾਂ ਤੇ ਮੇਰੀ ਵੀ ਅਰਦਾਸ ਹੈ ਕਿ ਸਤਿਗੁਰੂ ਤੁਹਾਡੇ ਉੱਤੇ ਕਿਰਪਾ ਕਰੇ ਤੇ ਅਸੀਂ ਸਦਾ ਸਤਸੰਗ ਦਾ ਆਨੰਦ ਮਾਣਦੇ ਰਹੀਏ। ਬੀਬੀ ਡਾਕਟਰਨੀ ਆਖਣ ਲੱਗੀ, ਭੈਣ ਜੀ ਮੈਂ ਨਾ ਬਾਰ ਬਾਰ ਤੁਹਾਨੂੰ ਵਿਚਕਾਰੋਂ ਰੋਕ ਦੇਣੀ ਆ, ਜਿਸ ਵੇਲੇ ਤੁਸੀਂ ਕਥਾ ਦੇ ਪਿਆਰੇ ਬਚਨ ਸੁਣਾ ਰਹੇ ਹੁੰਦੇ ਹੋ ਮੇਰੇ ਕੋਲ ਰਹਿ ਨਹੀਂ ਹੁੰਦਾ ਕਿ ਮੈਂ ਪੂਰੀ ਤਰ੍ਹਾਂ ਗੱਲ ਸਮਝ ਲਵਾਂ। ਹੁਣ ਕਿਰਪਾ ਕਰਕੇ ਅੱਗੇ ਸੁਣਾਓ। ਬੀਬੀ ਸੁਭਾਗ ਨੇ ਆਖਿਆ, ਲਓ ਭੈਣ ਜੀ ਮੈਂ ਹੁਣ ਸੁਣਾਉਂਦੀ। ਅਤੇ ਫਿਰ ਉਸਨੇ ਸੁਣਾਉਣਾ ਸ਼ੁਰੂ ਕੀਤਾ। ਕੁਝ ਦਿਨ ਹੋਰ ਲੰਘੇ ਤਾਂ ਖਬਰ ਆਈ ਕਿ ਸਤਿਗੁਰੂ ਜੀ ਸਹੀ ਸਲਾਮਤ ਦੀਨੇ ਕਾਂਗੜ ਪਹੁੰਚ ਗਏ ਨੇ, ਪਰ ਨਾਲ ਹੀ ਮੁਕਤਸਰ ਦਾ ਸਾਕਾ ਵੀ ਵਰਧ ਜਾਣ ਦਾ ਪਤਾ ਲੱਗਾ ਕਿ ਕਿਵੇਂ ਮਾਝੇ ਦੇ ਪਿਆਰੇ ਸਿੱਖ ਸ਼ਹੀਦ ਹੋ ਗਏ ਨੇ, ਕਿਵੇਂ ਉਹ ਗੁਰੂ ਦੀ ਜੋਤ ਤੋਂ ਨਿਛਾਵਰ ਹੋ ਕੇ ਮੁਕਤਸਰ ਆਪਣੀ ਨਿਸ਼ਾਨੀ ਇਸ ਜਗਤ ਉੱਤੇ ਛੱਡ ਗਏ ਨੇ, ਕਿਵੇਂ ਸਤਿਗੁਰੂ ਨੇ ਚਮਕੌਰ ਤੋਂ ਲੈ ਕੇ ਉੱਥੋਂ ਤੱਕ ਦੁੱਖ ਝੱਲੇ ਤੇ ਕਿਵੇਂ ਮਾਲਵੇ ਪਹੁੰਚੇ। ਇੱਥੇ ਹੀ ਬਸ ਨਹੀਂ, ਨਾਲ ਇਹ ਖਬਰ ਵੀ ਪਹੁੰਚੀ ਕਿ ਦੋਵੇਂ ਛੋਟੇ ਸਾਹਿਬਜ਼ਾਦੇ ਸਰਹੰਦ ਵਿੱਚ ਕਿਵੇਂ ਸ਼ਹੀਦ ਹੋਏ ਨੇ ਤੇ ਕਿਵੇਂ ਉਹਨਾਂ ਨੇ ਦੁੱਖ ਸਹਿ ਕੇ ਵੀ ਧਰਮ ਨਹੀਂ ਤਿਆਗਿਆ ਸਗੋਂ ਆਪਣੇ ਪ੍ਰਾਣਾਂ ਦੀ ਕੁਰਬਾਨੀ ਕਰ ਦਿੱਤੀ। ਇੱਥੇ ਹੀ ਬਸ ਨਹੀਂ, ਇਹ ਸਾਰੇ ਸਾਕੇ ਮਾਈ ਨੇ ਵਿਸਥਾਰ ਨਾਲ ਸੁਣੇ। ਬਸ ਸੁਣਦਿਆਂ ਸਾਰ ਇਹੋ ਜਿਹਾ ਚੱਕਰ ਆਇਆ ਕਿ ਆਪਣਾ ਆਪਾ ਭੁੱਲ ਗਿਆ। ਮਾਈ ਨੇ ਦਰਵਾਜ਼ੇ ਬੰਦ ਕਰ ਲਏ ਤੇ ਮੂੰਹ ਦੇ ਮੂੰਹ ਲੰਮੀ ਪੈ ਗਈ ਤੇ ਪੈਰ ਰਾਤ ਗਈ ਤੱਕ ਬੇਸੁੱਧ ਪਈ ਰਹੀ। ਸੱਜਣ ਸੰਬੰਧੀ ਆਏ, ਬੂਹੇ ਖੜਕਾਏ, ਪਰ ਨਾ ਮਾਈ ਨੇ ਸੁਣਿਆ ਨਾ ਮਾਈ ਨੇ ਆਵਾਜ਼ ਦਿੱਤੀ। ਸਾਰੇ ਮੁੜ ਗਏ, ਫਿਰ ਆਏ, ਫਿਰ ਮੁੜ ਗਏ। ਪਹਿਲਾ ਪੈਰ ਬੀਤਣ ਤੋਂ ਬਾਅਦ ਮਾਈ ਦੀ ਬੇਹੋਸ਼ੀ ਵਾਲੀ ਅਵਸਥਾ ਖੁੱਲੀ। ਲੰਮਾ ਸਾਹ ਆਇਆ ਤੇ ਮਨ ਸੋਚਣ ਲੱਗਾ, ਮੈਂ ਕਿੱਥੇ ਆ, ਕਿੱਥੇ ਸਾਂ, ਕੀ ਹੋਇਆ? ਸੰਸਾਰ ਬਿਲਕੁਲ ਕਾਲਾ ਜਿਹਾ ਦਿਸਦਾ ਹੈ, ਬਾਕੀ ਕੁਝ ਹੈ ਹੀ ਨਹੀਂ। ਪਰ ਇੱਕ ਛਿਣ ਮਗਰੋਂ ਹੀ ਫਿਰ ਜਿਸ ਵੇਲੇ ਯਾਦ ਆਇਆ ਕਿ ਛੋਟੇ ਸਾਹਿਬਜ਼ਾਦੇ ਸਰਹਿੰਦ ਦੀ ਦੀਵਾਰ ਵਿੱਚ ਚਿਣੇ ਜਾ ਰਹੇ ਨੇ, ਜੱਲਾਦ ਨੇ ਤਲਵਾਰ ਖਿੱਚੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ, ਤਾਂ ਮਾਈ ਫਿਰ ਬੇਤਾਬ ਹੋ ਗਈ। ਫਿਰ ਮਮਤਾ ਨੇ ਜ਼ੋਰ ਪਾਇਆ, ਨਜ਼ਰ ਸਾਹਿਬਜ਼ਾਦਿਆਂ ਦੇ ਚਿਹਰੇ ਉੱਤੇ ਟਿਕ ਗਈ ਤੇ ਟਿਕਦੀ ਟਿਕਦੀ ਇਸ ਤਰ੍ਹਾਂ ਟਿਕੀ ਕਿ ਦਿਸਿਆ ਕਿ ਛੋਟੇ ਸਾਹਿਬਜ਼ਾਦੇ ਕਿਸੇ ਮਾਸੂਮ ਜਾਂ ਨਿਤਾਣੇ ਜ਼ਾਲਮਾਂ ਦੇ ਅੱਗੇ ਭੇਡ ਜਾਂ ਬੱਕਰੀ ਵਾਂਗੂ ਵੱਢੇ ਜਾਣ ਲਈ ਬੇਵੱਸ ਹੋ ਕੇ ਨਹੀਂ ਖੜੇ, ਬਲਕਿ ਸਗੋਂ ਸਰਹਿੰਦ ਦੀ ਦੀਵਾਰ ਵਿੱਚ ਚਿਣੀਂਦੇ ਹੋਏ ਵੀ ਚੜ੍ਹਦੀ ਕਲਾ ਵਿੱਚ ਨੇ, ਜਿਵੇਂ ਉਹਨਾਂ ਦੇ ਚਿਹਰੇ ਉੱਤੇ ਵਾਹਿਗੁਰੂ ਦੇ ਪਿਆਰ ਦਾ ਸੂਰਜ ਚਮਕ ਰਿਹਾ ਸੀ। ਉਹਨਾਂ ਦੇ ਚਿਹਰੇ ਡਰੇ ਹੋਏ ਨਹੀਂ, ਸਗੋਂ ਤਗੜੇ ਨੇ, ਨੂਰ ਚੜ੍ਹਦਾ ਪਿਆ ਜਿਵੇਂ ਕਿਤੇ ਮੌਤ ਨੂੰ ਮਖੌਲ ਕਰਦੇ ਪਏ ਹੋ। ਮਾਈ ਦਾ ਧਿਆਨ ਹੋਰ ਜੁੜਿਆ ਤੇ ਵੇਖਿਆ ਬੱਚਿਆਂ ਦਾ ਜਲਾਲ, ਬੱਚਿਆਂ ਦਾ ਤੇਜ ਸਗੋਂ ਹੋਰ ਵੱਧ ਗਿਆ।